ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਸ਼ਬਦ ਸੱਚਾ ਸੱਚ ਸੋਹਿਲਾ ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ ਹਉ ਮੈਂ ਸਭ ਕਿਲ ਵਿਖ ਕਾਟੇ ਸਾਚ ਰੱਖਿਆ ਔਰ ਧਾਰੇ ਰਾਮ ਸ਼ਬਦ ਸੱਚਾ ਸੱਚ ਸੋਹਿਲਾ ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ ਹਉ ਮੈਂ ਸਭ ਕਿਲ ਵਿਖ ਕਾਟੇ ਸਾਚ ਰੱਖਿਆ ਔਰ ਧਾਰੇ ਰਾਮ ਸੱਚ ਰੱਖਿਆ ਔਰ ਧਾਰੇ ਦੁੱਤਰ ਤਾਰੇ ਫਿਰ ਭਵ ਜਲ ਤਰਨ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸਾਚੀ ਨਾਈ ਸੱਚ ਨਿਸਤਾਰਾ ਹੋਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਤਨਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਤਥਾ ਦੇਸ਼ ਵਿਦੇਸ਼ ਆਪਣੇ ਘਰਾਂ ਅੰਦਰ ਜੁੜ ਬੈਠੇ ਹੋ ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਗਿਆਨ ਦੇ ਭੰਡਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਦਰਸਾਇਆ ਹੈ ਕਿ ਹਰ ਕੋਈ ਆਨੰਦ ਆਨੰਦ ਕਹਿੰਦਾ ਹੈ, ਪਰ ਆਨੰਦ ਦੀ ਪ੍ਰਾਪਤੀ ਗੁਰੂ ਦੇ ਪਾਸੋਂ ਪ੍ਰਾਪਤ ਹੁੰਦੀ ਹੈ, ਅਥਵਾ ਹਰ ਕੋਈ ਦੁਨੀਆ ਦੇ ਅੰਦਰ ਆਪਣਾ ਜਸ ਪ੍ਰਾਪਤ ਕਰਨਾ ਚਾਹੁੰਦਾ ਹੈ ਕਿ ਦੁਨੀਆ ਦੇ ਲੋਕ ਮੇਰਾ ਜਸ ਕਰਨ, ਪਰ ਜਸ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਪ੍ਰਾਪਤ ਹੁੰਦਾ ਹੈ। ਜਿਹੜੇ ਗੁਰੂ ਸ਼ਬਦ ਨਾਲ ਜੁੜ ਕੇ ਗੁਰੂ ਸ਼ਬਦ ਦੇ ਅਭਿਆਸੀ ਬਣ ਜਾਂਦੇ ਨੇ, ਫਿਰ ਉਹਨਾਂ ਦਾ ਜਸ ਲੋਕ ਪਰਲੋਕ ਵਿੱਚ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਸੋਭਾ ਨੂੰ, ਉਹਨਾਂ ਦੀ ਵਡਿਆਈ, ਉਹਨਾਂ ਦੇ ਜਸ ਨੂੰ ਕੋਈ ਵੀ ਮਿਟਾ ਨਹੀਂ ਸਕਦਾ। ਔਰ ਸਤਸੰਗਤ ਜੀ, ਗੁਰੂ ਦਾ ਉਪਦੇਸ਼ ਸਤਿਗੁਰੂ ਹੀ ਕਿਰਪਾ ਕਰਕੇ ਬਖਸ਼ਿਸ਼ ਕਰਦੇ ਨੇ, ਅਤੇ ਜਿਹੜੇ ਗੁਰਸ਼ਬਦ ਦੇ ਧਾਰਨੀ ਗੁਰਸ਼ਬਦ ਨਾਲ ਜੁੜ ਕੇ ਬ੍ਰਹਮ ਦੀ ਅਵਸਥਾ ਨੂੰ ਪੁੱਜ ਜਾਂਦੇ ਨੇ, ਉਹਨਾਂ ਦਾ ਭੋਜਨ ਗਿਆਨ ਬਣ ਜਾਂਦਾ ਹੈ। ਉਹਨਾਂ ਦੇ ਅੰਦਰ ਸੱਚਾ ਪ੍ਰੇਮ ਪੈਦਾ ਹੁੰਦਾ ਹੈ, ਉਹਨਾਂ ਦੀ ਪੱਤ ਇੱਜ਼ਤ ਆਬਰੂ ਪਰਮੇਸ਼ਰ ਆਪ ਰੱਖਦਾ ਹੈ। ਇਸ ਤਰ੍ਹਾਂ ਉਹ ਸਰੀਰ ਕਰਕੇ ਸਦਾ ਵਾਹਿਗੁਰੂ ਨੂੰ ਯਾਦ ਕਰਦੇ ਨੇ, ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ, ਗੁਰੂ ਕੀ ਬਾਣੀ ਸੱਚ ਸਰੂਪ ਹੈ, ਗੁਰਬਾਣੀ ਪਿਆਰ ਨਾਲ ਧਿਆਨ ਨਾਲ ਪੜ੍ਹਨ ਕਰਕੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਔਰ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਇੱਕ ਦਿਨ ਮਨੁੱਖ ਦੀ ਦ੍ਰਿਸ਼ਟੀ ਐਸੀ ਬਣ ਜਾਂਦੀ ਹੈ ਕਿ ਉਹਨੂੰ ਸਾਰਿਆਂ ਦੇ ਅੰਦਰ ਉਹ ਵਾਹਿਗੁਰੂ ਪਰਮੇਸ਼ਰ ਦਿਸਦਾ ਹੈ। ਔਰ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਦਰਸਾਇਆ, ਜਿਹੜੇ ਗੁਰਬਾਣੀ ਪੜ੍ਹਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਦੇ ਨੇ, ਉਹ ਭਗਤ ਜਨ ਗੁਰਸਿੱਖ ਉਸ ਮਾਲਕ ਦੇ ਦਰਬਾਰ ਅੰਦਰ ਸੋਭਾ ਪਾਉਂਦੇ ਨੇ। ਕਿਉਂਕਿ ਇਹ ਬਾਣੀ ਉਹਨਾਂ ਦੇ ਹਿਰਦੇ ਅੰਦਰ ਵਸ ਜਾਂਦੀ ਹੈ ਤੇ ਬਾਣੀ ਸਦਕਾ ਉਹ ਆਪਣੇ ਆਪ ਦੀ ਪਹਿਚਾਣ ਕਰ ਲੈਂਦੇ ਨੇ ਕਿ ਮੈਂ ਸਰੀਰ ਨਹੀਂ, ਮੈਂ ਆਤਮਾ ਰੂਪ ਹਾਂ। ਇਉਂ ਪਹਿਚਾਣ ਕਰਕੇ ਉਹ ਹੰਗਤਾ ਮਮਤਾ ਤੋਂ ਰਹਿਤ ਹੋ ਜਾਂਦੇ ਨੇ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਸੋਝੀ ਪ੍ਰਾਪਤ ਹੁੰਦੀ ਹੈ ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ 'ਤੇ ਗੁਰੂ ਸਾਹਿਬ ਜੀ ਤਰੁੱਠ ਪੈਣ ਉਹਨਾਂ ਦੇ ਮਸਤਕ ਉੱਪਰ ਇਹ ਲੇਖ ਲਿਖਿਆ ਜਾਂਦਾ ਅਤੇ ਉਹਨਾਂ ਨੂੰ ਉਹ ਸੱਚੇ ਦੀ ਪ੍ਰਾਪਤੀ ਹੁੰਦੀ ਹੈ। ਆਪਾਂ ਕੱਲ ਵੈਸਾਖੀ ਦਾ ਜੋੜ ਮੇਲਾ ਅਤੇ ਖਾਲਸੇ ਦਾ ਸਾਜਣਾ ਦਿਵਸ ਬੜੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਸਹਿਤ ਮਨਾਇਆ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਰਾਗ ਰਾਮਕਲੀ ਅੰਦਰ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਦਰਸਾਇਆ ਹੈ, ਕਹੈ ਨਾਨਕ ਜਿਸਨੂੰ ਆਪ ਤੁੱਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ। ਜਿਨ੍ਹਾਂ 'ਤੇ ਉਹ ਆਪ ਤਰੁੱਠਦਾ ਹੈ, ਪ੍ਰਸੰਨ ਹੁੰਦਾ ਹੈ, ਬਖਸ਼ਿਸ਼ ਕਰਦਾ ਹੈ, ਉਹਨਾਂ ਨੂੰ ਸਤਸੰਗ ਜੀ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ। ਅਤੇ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਇਉਂ ਸਮਝਿਆ ਕਰੀਏ ਵੀ ਇਹਨਾਂ 'ਤੇ ਮਾਲਕ ਦੀ ਬਖਸ਼ਿਸ਼ ਹੈ, ਇਹਨਾਂ 'ਤੇ ਮਾਲਕ ਨੇ ਮਿਹਰ ਕੀਤੀ ਹੈ, ਤਰੁੱਠ ਕੇ ਇਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਹ ਤਾਂ ਹੀ ਵੱਡਿਆਂ ਭਾਗਾਂ ਵਾਲੇ ਅੰਮ੍ਰਿਤਧਾਰੀ ਹੋਏ ਨੇ। ਔਰ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੱਲ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਵੀ ਬਖਸ਼ਿਸ਼ ਕੀਤੀ ਸੀ ਅਤੇ ਉਸ ਹੁਕਮਨਾਮੇ ਦੇ ਅੰਦਰ ਹਜ਼ੂਰ ਨੇ ਕਿਹਾ ਸੀ ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜ੍ਹਾਇਆ। ਅਤੇ ਮੈਂ ਸਮਝਦਾ ਹਾਂ ਵੀ ਗੁਰੂ ਸਾਹਿਬ ਜੀ ਨੇ ਇਹ ਬੇਅਮਰਤੀਆਂ ਨੂੰ ਕਿਹਾ ਹੈ, ਜਿਹੜੇ ਬੇਅਮਰਤੀਏ ਨੇ ਜਿਨ੍ਹਾਂ ਨੇ ਅਜੇ ਤੱਕ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ। ਸਤਿਗੁਰੂ ਜੀ ਕਹਿੰਦੇ ਜੇ ਤੁਸੀਂ ਅੰਮ੍ਰਿਤਧਾਰੀ ਹੋ ਕੇ ਨਿੱਤ ਨੇਮੀ ਬਣ ਕੇ ਸਿਮਰਨ ਭਜਨ ਤੋਂ ਬਗੈਰ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹੋ ਤੇ ਤੁਹਾਡੀ ਨੀਂਦ ਨੂੰ ਵੀ ਤ੍ਰਿਗ ਹੈ, ਤੁਹਾਡੇ ਖਾਣ ਪੀਣ ਨੂੰ ਵੀ ਤ੍ਰਿਗ ਹੈ, ਤੁਹਾਡੇ ਪਹਿਨਣ ਨੂੰ ਵੀ ਤ੍ਰਿਗ ਹੈ। ਇਹ ਹੁਣ ਆਪਾਂ ਸਮਝਣਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਅਤੇ ਆਪਾਂ ਵੀ ਝੋਲੀ ਅੱਡ ਕੇ ਬੇਨਤੀ ਕਰਿਆ ਕਰੀਏ ਸੱਚੇ ਪਾਤਸ਼ਾਹ, ਜਿਵੇਂ ਆਪ ਸਾਡੇ ਗੁਰਸਿੱਖ ਭੈਣ ਭਰਾਵਾਂ 'ਤੇ ਤਰੁੱਠ ਕੇ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ, महाराज कृपा करो सानू भी अमृत की दात बख्शिश करो। जे आप झोली अड के वार वार बेनती करांगे तो सतगुरु साढ़े ते भी त्रुठेगा, साढ़े ते भी परेशान होगा, फिर सानू भी अमृत की दात प्राप्त होगी। तो सतसंग जी, सतगुरां ने गुरबाणी के अंदर जिक्र किया अमृत पिया सतगुर दिया अवर न जाना दुआ तिया। जिन्होंने पंजां प्यारियां तो अमृत की दात प्राप्त की है, अमृत छक के धन श्री गुरु ग्रंथ साहब जी दे लड़ लगे ने, वो किसी होर दूजे तीजे नूं नहीं जानते, वो थां थां ते नहीं भटकते भी कबरां ते भी तेल पा लिया, मड़ियां मठां ते भी दीवे जगा ले, पखंडियां दे डेरियां विच भी चले गए, नहीं वो थां थां ते नहीं भटकते। जो कुछ पाया सो एका वार, उन्होंने जो कुछ प्राप्त किया एको वार पंजां प्यारियां तो प्राप्त किया है, अमृत की दात लैके धन श्री गुरु ग्रंथ साहब जी दे लड़ लगे ने, नाल जुड़े ने, इस करके वो होर किसी वल्ले झाकते नहीं। तो सतगुरु गुरु अमरदास सच्चे पातशाह जी ने जो अज दे पावन पवित्र हुक्मनामे अंदर लोकाई नू आपां नू पावन उपदेश बख्शिश किया, आओ प्यार सहित मन बिरतियां नू एकाग्र करके सरवण करना करिए जी।
सतनाम श्री वाहे गुरु साहिब जी, सूही महला तीजा।
सतसंग जी, राग सूही अंदर धन श्री गुरु अमरदास पातशाह जी का ये पावन पवित्र शब्द उचारण किया होया, सतगुरु गुरु ग्रंथ साहब जी दे अंग 769 ते सुभाए मान है।
शब्द सच्चा सच सोहेला,
शब्द का अर्थ है उपदेश। सतगुरु पातशाह जी कहंदे ने गुरां ने सच्चे उपदेश की बख्शिश कीते, अते सच सोहिला सच्चा जस प्राप्त होया है। सोहिले का अर्थ आनंद भी है, सोहिले का अर्थ विद्वाना ने जस भी किया है। इउं सच्चे शब्द की राही गुरां ने कृपा करके सच्ची वडियाई सच्चा आनंद बख्शिश कीता है।
जिथै सच्चे का होए विचारो राम।
हे भाई, जिथे सच का निर्णय हुंदा है, सच की विचार हुंदी है, सतगुरु जी कहंदे ने उत्थे आनंद है, उत्थे जस की प्राप्ति हुंदी है।
हौ मैं सब किल विख काटे,
सतगुरु पातशाह जी कहंदे ने उन्हां दे अंदरों हौमे अते हौमे द्वारा किते हुए सारे पाप परमेश्वर कट दिंदा, नाश कर दिंदा है।
साच रखिया और तारे राम।
हे भाई, जिन्हां ने सच नूं हिरदे विच धारण करके रखिया है, जिन्हां ने सच नूं अपने हिरदे विच टका के रखिया है, सतगुरु जी कहंदे उन्हां दे अंदरों हौमे अते किल विख ये सारे ही नाश हो जाते हैं।
सच रखिया और तारे दुतर तारे।
जिन्हां दे अंदर सच टिक गया, ਨਾ ਤਰੇ ਜਾਣ ਵਾਲੇ ਦੁਸ਼ਤਰ ਕਠਿਨ ਸੰਸਾਰ ਸਮੁੰਦਰ ਤੋਂ ਉਹ ਆਪ ਤਰ ਗਏ ਅਤੇ ਹੋਰ ਅਨੇਕਾਂ ਨੂੰ ਤਾਰ ਗਏ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਾਰੇਣ ਸਰਿੱਠਾ। ਭਾਈ ਸਾਹਿਬ ਜੀ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਜਿਹੜੇ ਆਪ ਗੁਰੂ ਸ਼ਬਦ ਦੀ ਬੇੜੀ 'ਤੇ ਸਵਾਰ ਹੋ ਕੇ ਤਰ ਗਏ ਅਤੇ ਸ੍ਰਿਸ਼ਟੀ ਨੂੰ ਤਾਰ ਰਹੇ ਨੇ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੇ ਸੱਚ ਅਥਵਾ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਅੰਦਰ ਵਸਾਉਣਾ ਕੀਤਾ ਹੈ, ਉਹ ਕਠਿਨ ਸੰਸਾਰ ਸਮੁੰਦਰ ਤੋਂ ਆਪ ਤਰੇ ਅਤੇ ਉਹਨਾਂ ਨੇ ਹੋਰ ਅਨੇਕਾਂ ਨੂੰ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ। ਕਿਉਂਕਿ ਜਿਹਨੂੰ ਆਪ ਨੂੰ ਤਰਨ ਦੀ ਜਾਚ ਆ ਜਾਵੇ ਸਤ ਸੰਗਤ ਜੀ, ਉਹ ਹੋਰ ਵੀ ਕਿਸੇ ਨੂੰ ਤਾਰ ਸਕਦਾ ਹੈ। ਪਰ ਜਿਹਨੂੰ ਆਪ ਨੂੰ ਤਰਨ ਦੀ ਜਾਚ ਨਹੀਂ, ਉਹ ਹੋਰ ਕਿਸੇ ਨੂੰ ਤਾਰ ਨਹੀਂ ਸਕਦਾ। ਅਤੇ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਇੱਕ ਤਾਂ ਬਾਲਕ ਅਵਸਥਾ ਵਿੱਚ ਨਹੀਂ ਤਰਿਆ ਜਾਂਦਾ। ਬਾਲਕ ਅਵਸਥਾ, ਬਾਲਕ ਬੁੱਧ ਅਚੇਤ ਹੁੰਦੀ ਹੈ। ਔਰ ਦੂਸਰਾ ਵਿਦਵਾਨਾਂ ਨੇ ਜ਼ਿਕਰ ਕੀਤਾ ਵੀ ਬਜ਼ੁਰਗ ਅਵਸਥਾ ਵਿੱਚ ਨਹੀਂ ਤਰਿਆ ਜਾਂਦਾ। ਕਿਸੇ ਕਵੀ ਦੇ ਬੋਲ ਨੇ, ਭੈ ਸਾਗਰ ਕੇ ਤਰਨ ਕੌ ਤਰਨ ਅਵਸਥਾ ਆਹੇ। ਇਹ ਭੈਦਾਇਕ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਤਰਨ ਅਵਸਥਾ ਜਵਾਨੀ ਦੀ ਅਵਸਥਾ ਹੈ। ਜਵਾਨੀ ਦੀ ਅਵਸਥਾ ਵਿੱਚ ਬੰਦਾ ਅੰਮ੍ਰਿਤ ਵੇਲੇ ਉੱਠਦਾ ਹੈ, ਅੰਮ੍ਰਿਤ ਵੇਲਾ ਸੰਭਾਲਦਾ ਹੈ, ਨਿਤਨੇਮ ਕਰਦਾ ਹੈ, ਸਿਮਰਨ ਭਜਨ ਕਰਦਾ ਹੈ, ਹੱਡ ਭੰਨ ਮਿਹਨਤ ਕਰ ਸਕਦਾ ਹੈ। ਪਰ ਬਜ਼ੁਰਗ ਅਵਸਥਾ ਵਿੱਚ ਇੰਨੀ ਮਿਹਨਤ ਨਹੀਂ ਹੁੰਦੀ, ਬਾਲਕ ਅਵਸਥਾ ਵਿੱਚ ਇੰਨਾ ਗਿਆਨ ਨਹੀਂ ਹੁੰਦਾ। ਇਸ ਕਰਕੇ ਵਿਦਵਾਨਾਂ ਨੇ ਜ਼ਿਕਰ ਕੀਤਾ ਕਿ ਭੈਦਾਇਕ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਜਵਾਨੀ ਦੀ ਅਵਸਥਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਜਿਹੜੇ ਆਪ ਤਰੇ ਉਹਨਾਂ ਨੇ ਹੋਰ ਵੀ ਅਨੇਕਾਂ ਨੂੰ ਸੰਸਾਰ ਤੋਂ ਤਾਰਨਾ ਕੀਤਾ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਉਹ ਆਪ ਤਾਂ ਸੰਸਾਰ ਤੋਂ ਤਰ ਗਏ, ਵਿਕਾਰਾਂ ਤੋਂ ਛੁੱਟ ਗਏ, ਮੋਹ ਤੋਂ ਛੁੱਟ ਗਏ, ਹੰਗਤਾ ਮਮਤਾ ਤੋਂ ਛੁੱਟ ਗਏ, ਪਰ ਜਿਹੜੇ ਉਹਨਾਂ ਦੇ ਸਤਸੰਗੀ ਬਣੇ ਉਹ ਵੀ ਸੰਸਾਰ ਸਮੁੰਦਰ ਤੋਂ ਤਰ ਗਏ। ਸੋ ਇਸ ਤਰੀਕੇ ਦੇ ਨਾਲ ਹੋਰ ਕੇਤੀ ਛੁੱਟੀ ਨਾਲ ਹੋਰ ਕਿਤਨੀ ਹੀ ਉਹਨਾਂ ਦੇ ਨਾਲ ਲੁਕਾਈ ਜੁੜ ਕੇ ਇਹਨਾਂ ਵਿਕਾਰਾਂ ਤੋਂ, ਮੋਹ ਮਮਤਾ ਤੋਂ, ਅਗਿਆਨਤਾ ਤੋਂ ਛੁੱਟ ਗਈ ਹੈ।
ਫਿਰ ਭਵ ਜਲ ਤਾਰਨ ਨਾ ਹੋਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਫਿਰ ਦੁਬਾਰਾ ਦੁਬਾਰਾ ਸੰਸਾਰ ਸਮੁੰਦਰ ਤਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਇੱਕ ਵਾਰੀ ਸੰਸਾਰ ਸਮੁੰਦਰ ਤੋਂ ਤਰ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਇੱਕਮਿਕ ਹੋ ਜਾਂਦੇ ਹਨ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ।
ਸੱਚਾ ਸਤਿਗੁਰ ਸੱਚੀ ਬਾਣੀ।
ਸਤਿਗੁਰੂ ਸੱਚ ਸਰੂਪ ਹੈ, ਕਿਉਂਕਿ ਸਤਿਗੁਰੂ ਅਤੇ ਪਰਮੇਸ਼ਰ ਦੇ ਵਿੱਚ ਕੋਈ ਅੰਤਰ ਨਹੀਂ, ਗੁਰ ਪਰਮੇਸ਼ਰ ਏਕੋ ਜਾਣ। ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਗੁਰੂ ਅਤੇ ਪਰਮੇਸ਼ਰ ਨੂੰ ਇੱਕ ਕਰਕੇ ਜਾਣਨਾ ਕਰੀਏ। ਗੁਰੂ ਅਤੇ ਪਰਮੇਸ਼ਰ ਇੱਕੋ ਰੂਪ ਹਨ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਸੱਚਾ ਸਤਿਗੁਰ ਸੱਚੀ ਬਾਣੀ। ਸਤਿਗੁਰੂ ਸੱਚ ਸਰੂਪ ਹੈ ਅਤੇ ਸਤਿਗੁਰਾਂ ਦੇ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਵੀ ਸੱਚ ਸਰੂਪ ਹੈ।
ਜਿਨ ਸੱਚ ਵਿਖਾਲਿਆ ਸੋਈ,
ਜਿਸ ਗੁਰੂ ਕੇ ਬਾਣੀ ਨੇ ਬਚਨਾਂ ਨੇ ਸੱਚੇ ਵਾਹਿਗੁਰੂ ਪਰਮੇਸ਼ਰ ਨੂੰ ਦਿਖਾਲ ਦਿੱਤਾ ਹੈ। ਗੁਰਬਾਣੀ ਪੜ੍ਹਨ ਵਾਲੇ ਆਖਿਰ ਇਸ ਅਵਸਥਾ ਤੇ ਪਹੁੰਚ ਜਾਂਦੇ ਨੇ, ਉਹਨਾਂ ਨੂੰ ਪ੍ਰਭੂ ਦੇ ਦਰਸ਼ਨ ਹੁੰਦੇ ਨੇ। ਸਤਸੰਗਤ ਜੀ, ਉਹ ਸਾਰੇ ਥਾਵਾਂ ਤੇ ਪਰਮੇਸ਼ਰ ਨੂੰ ਤੱਕਦੇ ਨੇ। ਗੁਰਬਾਣੀ ਸੱਚੀ ਹੈ, ਇਸ ਕਰਕੇ ਗੁਰਬਾਣੀ ਕਿਸੇ ਨੂੰ ਲਾਲਚ ਨਹੀਂ ਦਿੰਦੀ ਕਿ ਤੁਹਾਨੂੰ ਸਵਰਗ ਦੀ ਪ੍ਰਾਪਤੀ ਹੋਵੇਗੀ, ਤੁਸੀਂ ਆਓ, ਤੁਹਾਨੂੰ ਉੱਥੇ ਕਈ ਤਰ੍ਹਾਂ ਦੇ ਸੁੱਖ ਪ੍ਰਾਪਤ ਹੋਣਗੇ। ਨਹੀਂ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੁਰਬਾਣੀ ਕਿਸੇ ਨੂੰ ਲਾਲਚ ਨਹੀਂ ਦਿੰਦੀ। ਇਸ ਕਰਕੇ ਗੁਰਬਾਣੀ ਸੱਚ ਸਰੂਪ ਹੈ। ਹੋਰ ਕਈ ਧਰਮਾਂ ਦੇ ਗ੍ਰੰਥ ਜਿਹੜੇ ਉਹਨਾਂ ਦੇ ਵਿੱਚ ਲਾਲਚ ਦਿੱਤੇ ਜਾਂਦੇ ਨੇ ਵੀ ਅੱਗੇ 72 ਨੂੰ ਹੂਰਾਂ ਮਿਲਣਗੀਆਂ, ਉੱਥੇ ਅੰਗੂਰਾਂ ਦੀ ਸ਼ਰਾਬ ਮਿਲੇਗੀ, ਉੱਥੇ ਫਲਾਣ ਮਿਲੇਗਾ। ਸਤਿਗੁਰੂ ਜੀ ਕਹਿੰਦੇ ਗੁਰਬਾਣੀ ਐਸੋ ਜਿਹੇ ਲਾਲਚ ਨਹੀਂ ਦਿੰਦੀ। ਇਸ ਕਰਕੇ ਸਤਿਗੁਰੂ ਆਪ ਸੱਚ ਸਰੂਪ ਨੇ, ਸਤਿਗੁਰਾਂ ਦੀ ਬਾਣੀ ਵੀ ਸੱਚ ਸਰੂਪ ਹੈ, ਜਿਸ ਬਾਣੀ ਨੇ ਸੱਚੇ ਵਾਹਿਗੁਰੂ ਪਰਮੇਸ਼ਰ ਨੂੰ ਵਿਖਾਲ ਦਿੱਤਾ ਹੈ।
ਸੱਚੇ ਗੁਣ ਗਾਵੈ ਸੱਚ ਸਮਾਵੈ।
ਜੋ ਮਨੁੱਖ ਸਦਾ ਥਿਰ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਉਹ ਸੱਚ ਵਿੱਚ ਹੀ ਸਮਾ ਜਾਂਦਾ, ਉਹ ਪਰਮੇਸ਼ਰ ਦੇ ਨਾਲ ਹੀ ਅਭੇਦ ਹੋ ਜਾਂਦਾ ਹੈ।
ਸੱਚ ਵੇਖੈ ਸਭ ਸੋਈ।
ਸਤਸੰਗਤ ਜੀ, ਉਹ ਮਨੁੱਖ ਸਾਰੇ ਸੱਚੇ ਪਰਮੇਸ਼ਰ ਨੂੰ ਤੱਕਦਾ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੇ ਉਹ ਪੁਕਾਰ। ਫਿਰ ਉਹਦੀ ਇਹ ਦਿਵ ਦ੍ਰਿਸ਼ਟੀ ਹੋ ਜਾਂਦੀ ਹੈ, ਉਹ ਸਾਰਿਆਂ ਵਿੱਚ ਪਰਮਾਤਮਾ ਨੂੰ ਤੱਕਦਾ ਹੈ। ਜਿਵੇਂ ਆਪਾਂ ਭਗਤ ਨਾਮਦੇਵ ਜੀ ਦੇ ਬਾਰੇ ਕਈ ਵਾਰ ਸਰਵਣ ਕਰਦੇ ਹਾਂ ਵੀ ਕੁੱਤਾ ਆਇਆ ਅਤੇ ਉਹ ਚੰਗੇਰ ਵਿੱਚੋਂ ਰੋਟੀਆਂ ਲੈ ਕੇ ਭੱਜ ਗਿਆ, ਅਤੇ ਭਗਤ ਨਾਮਦੇਵ ਜੀ ਘਿਓ ਵਾਲੀ ਕੁੱਜੀ ਲੈ ਕੇ ਉਹਦੇ ਪਿੱਛੇ ਪਿੱਛੇ ਦੌੜੇ, ਕਹਿਣ ਲੱਗੇ ਮੈਂ ਚੋਪੜੀ ਖਾਂਦਾ ਹਾਂ ਅਤੇ ਤੂੰ ਅਣਚੋਪੜੀ ਖਾਵੇਂਗਾ। ਭਾਵ ਉਹਨਾਂ ਨੂੰ ਉਸ ਕੂਕਰ ਦੇ ਵਿੱਚੋਂ ਵੀ ਪਰਮੇਸ਼ਰ ਦੇ ਦਰਸ਼ਨ ਹੋਏ ਨੇ। ਸੁਰਹੇ ਕੀ ਜੈਸੀ ਤੇਰੀ ਚਾਲ, ਤੇਰੀ ਪੂੰਛ ਟਿਊਪਰ ਝਮਕ ਵਾਲ। ਭਗਤ ਕਬੀਰ ਸਾਹਿਬ ਜੀ ਨੇ ਰਾਗ ਬਸੰਤ ਅੰਦਰ ਜ਼ਿਕਰ ਕੀਤਾ, ਸੁਰਹੇ ਕਹਿੰਦੇ ਗਾਂ ਨੂੰ। ਇੱਕ ਕੁੱਤਾ ਤੁਰਿਆ ਜਾ ਰਿਹਾ ਸੀ ਅਤੇ ਕਹਿੰਦੇ ਤੇਰੀ ਗਾਂ ਵਰਗੀ ਚਾਲ ਹੈ, ਤੇਰੀ ਪੂਛ ਦੇ ਵਾਲ ਬੜੇ ਸੋਹਣੇ ਚਮਕਦੇ ਨੇ। ਪਰ ਨਾਲ ਉਹਨਾਂ ਨੇ ਅੱਗੇ ਇਹ ਵੀ ਜ਼ਿਕਰ ਕੀਤਾ, ਇਸ ਘਰ ਮੈਂ ਹੈ ਸੋ ਢੂੰਡ ਖਾਹੇ ਔਰ ਕਿਸੀ ਕੇ ਤੂੰ ਮਤ ਹੀ ਜਾਏ। ਇਹਦਾ ਅੰਤਰੀਵ ਅਰਥ ਵਿਦਵਾਨਾਂ ਨੇ ਮਨ ਵੀ ਕੀਤਾ ਵੀ ਮਨ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਪਰ ਗੁਰਮੁਖੋ, ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਹੋ ਜਾਂਦੀ ਹੈ, ਉਹ ਸਾਰਿਆਂ ਦੇ ਵਿੱਚ ਹੀ ਪਰਮੇਸ਼ਰ ਨੂੰ ਸਮਝਦੇ ਨੇ। ਹਰੇਕ ਦੇ ਅੰਦਰ ਪਰਮੇਸ਼ਰ ਵੱਸਦਾ ਹੈ।
ਨਾਨਕ ਸਾਚਾ ਸਾਹਿਬ ਸਾਚੀ ਨਾਈ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਵੀ ਸੱਚੀ ਹੈ।
ਸੱਚ ਨਿਸਤਾਰਾ ਹੋਈ।
ਜਿਹੜਾ ਪ੍ਰਾਣੀ ਸੱਚ ਨਾਲ ਜੁੜ ਜਾਂਦਾ ਹੈ, ਪਰਮੇਸ਼ਰ ਨਾਲ ਜੁੜ ਜਾਂਦਾ ਹੈ, ਉਹਦਾ ਨਿਸਤਾਰਾ ਹੁੰਦਾ ਹੈ।
ਸੱਚੈ ਸਤਿਗੁਰ ਸਾਚ ਬੁਝਾਇਆ।
ਸੱਚੇ ਸਤਿਗੁਰੂ ਨੇ ਸੱਚਾ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ।
ਪਤ ਰਾਖੈ ਸੱਚ ਸੋਈ ਰਾਮ।
ਹੇ ਭਾਈ, ਉਹ ਸੱਚਾ ਮਾਲਕ ਵਾਹਿਗੁਰੂ ਪਰਮੇਸ਼ਰ ਹੀ ਜੀਵ ਦੀ ਪਤ ਇੱਜ਼ਤ ਆਬਰੂ ਰੱਖਦਾ ਹੈ।
ਸੱਚਾ ਭੋਜਨ ਭਾਉ ਸੱਚਾ ਹੈ।
ਉਹਨਾਂ ਦਾ ਭੋਜਨ ਵੀ ਸੱਚਾ ਹੈ, ਉਹ ਝੂਠ ਦਾ ਭੋਜਨ ਨਹੀਂ ਖਾਂਦੇ। ਕਿਉਂਕਿ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਸੰਸਾਰ ਦੇ ਅੰਦਰ ਦੋ ਤਰ੍ਹਾਂ ਦਾ ਭੋਜਨ ਹੈ, ਭਾਵੇਂ ਆਪਾਂ 36 ਪ੍ਰਕਾਰ ਦੇ ਭੋਜਨ ਛਕਦੇ ਹਾਂ, 36 ਪ੍ਰਕਾਰ ਦੇ ਭੋਜਨਾਂ ਦਾ ਜ਼ਿਕਰ ਆਇਆ, ਜਿਹੇ ਪ੍ਰਸਾਦ 36 ਹੀ ਭੋਜਨ ਖਾਹੇ ਤੇ ਠਾਕੁਰ ਕੋ ਰਖਮਣ ਮਾਹੇ। ਪਰ ਦੂਜੇ ਪਾਸੇ ਦੋ ਪ੍ਰਕਾਰ ਦਾ ਭੋਜਨ ਹੈ, ਇੱਕ ਸੱਚ ਦਾ ਭੋਜਨ ਹੈ, ਇੱਕ ਝੂਠ ਦਾ ਭੋਜਨ ਹੈ। ਇੱਕ ਪ੍ਰਾਣੀ ਸੱਚ ਰੂਪੀ ਭੋਜਨ ਖਾਂਦਾ ਹੈ, ਇੱਕ ਬੰਦਾ ਝੂਠ ਰੂਪੀ ਭੋਜਨ ਖਾਂਦਾ ਹੈ। ਇੱਕ ਝੂਠ ਬੋਲ ਕੇ ਭੋਜਨ ਖਾਂਦਾ ਹੈ, ਇੱਕ ਸੱਚ ਬੋਲ ਕੇ ਭੋਜਨ ਖਾਂਦਾ ਹੈ। ਇਹ ਦੋ ਪ੍ਰਕਾਰ ਦਾ ਹੈ। ਸਤਿਗੁਰੂ ਜੀ ਨੇ ਕਿਹਾ ਕੂੜ ਬੋਲ ਮੁਰਦਾਰ ਖਾਏ। ਇਹ ਝੂਠ ਬੋਲ ਕੇ ਝੂਠ ਰੂਪੀ ਮੁਰਦਾਰ ਖਾਂਦਾ ਹੈ, ਇਹਦਾ ਭੋਜਨ ਹੀ ਝੂਠ ਹੈ। ਅੱਠੇ ਪੈਰ ਝੂਠ ਬੋਲੀ ਜਾਣਾ, ਝੂਠ ਦਾ ਪੱਲਾ ਪਕੜਿਆ ਹੋਇਆ ਹੈ, ਉਹਦਾ ਭੋਜਨ ਹੀ ਝੂਠ ਬਣ ਚੁੱਕਾ ਹੈ। ਜਿਵੇਂ ਬੰਦਾ ਭੋਜਨ ਤੋਂ ਬਗੈਰ ਨਹੀਂ ਨਾ ਰਹਿ ਸਕਦਾ, ਪ੍ਰਸ਼ਾਦੇ ਤੋਂ ਬਗੈਰ ਨਹੀਂ ਰਹਿ ਸਕਦਾ, ਝੂਠ ਬੋਲਣ ਵਾਲਾ ਝੂਠ ਤੋਂ ਬਗੈਰ ਨਹੀਂ ਰਹਿ ਸਕਦਾ। ਅਤੇ ਜਿਸ ਦਾ ਭੋਜਨ ਸੱਚ ਦਾ ਬਣ ਗਿਆ, ਸਤ ਸੰਗਤ ਜੀ, ਉਹ ਸੱਚ ਬੋਲਣ ਤੋਂ ਨਹੀਂ ਰਹਿ ਸਕਦਾ, ਭਾਵੇਂ ਉਹਨੂੰ ਫਾਂਸੀ ਕਿਉਂ ਨਾ ਹੋ ਜਾਵੇ, ਉਹ ਸੱਚ ਬੋਲਣ ਤੋਂ ਨਹੀਂ ਟਲੇਗਾ। ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਭੋਜਨ ਸੱਚਾ ਹੈ ਅਤੇ ਉਹਨਾਂ ਦੇ ਅੰਦਰ ਸੱਚਾ ਪ੍ਰੇਮ ਹੈ।
ਸੱਚਾ ਨਾਮ ਸੁਖ ਹੋਈ ਰਾਮ।
ਹੇ ਭਾਈ, ਉਹਨਾਂ ਨੂੰ ਸੱਚੇ ਨਾਮ ਦੁਆਰਾ ਆਤਮਕ ਸੁਖ ਦੀ ਪ੍ਰਾਪਤੀ ਹੋਈ ਹੈ।
ਸੱਚਾ ਨਾਮ ਸੁਖ ਹੋਈ ਮਰੈ ਨਾ ਕੋਈ।
ਜਿਨ੍ਹਾਂ ਨੂੰ ਸੱਚੇ ਨਾਮ ਦੁਆਰਾ ਆਤਮਕ ਸੁਖ ਦੀ ਪ੍ਰਾਪਤੀ ਹੋਈ ਹੈ, ਸਤਿਗੁਰੂ ਜੀ ਕਹਿੰਦੇ ਮਰੇ ਨਾ ਕੋਈ। ਭਾਈ, ਕੋਈ ਮਰਦਾ ਨਹੀਂ, ਜਿਹੜੇ ਆਤਮਕ ਸੁਖ ਪ੍ਰਾਪਤ ਕਰ ਚੁੱਕੇ ਨੇ ਉਹਨਾਂ ਦੀ ਮੌਤ ਨਹੀਂ ਹੁੰਦੀ। ਵੈਸੇ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਦਰਸਾਇਆ ਹੈ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਪਿਆ। ਸਤਿਗੁਰੂ ਜੀ ਕਹਿੰਦੇ ਕੌਣ ਮਰਿਆ ਭਾਈ, ਕੌਣ ਮਰਿਆ? ਤੁਸੀਂ ਬ੍ਰਹਮ ਗਿਆਨੀਆਂ ਨਾਲ ਮਿਲ ਕਰਕੇ ਵਿਚਾਰ ਕਰੋ, ਇਹ ਤਾਂ ਇੱਕ ਕੌਤਕ ਹੋਇਆ ਹੈ। ਅਤੇ ਕੌਤਕ ਕੀ ਹੈ ਸਤਿਸੰਗਤ ਜੀ? ਸਰੀਰ ਨਾਸਵੰਤ ਹੈ, ਆਤਮਾ ਮਰਦੀ ਨਹੀਂ, ਆਤਮਾ ਸਦੀਵ ਕਾਲ ਹੈ। ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਸੱਚੇ ਨਾਮ ਨਾਲ ਜੁੜ ਗਏ, ਜਿਨ੍ਹਾਂ ਨੂੰ ਆਤਮਕ ਸੁਖ ਦੀ ਪ੍ਰਾਪਤੀ ਹੋਈ, ਉਹਨਾਂ ਦਾ ਸਦਾ ਦੁਨੀਆਂ ਦੇ ਅੰਦਰ ਨਾਮ ਰਹਿੰਦਾ ਹੈ, ਇਸ ਕਰਕੇ ਉਹ ਕੋਈ ਮਰਦਾ ਨਹੀਂ।
ਗਰਭ ਨਾ ਜੂਨੀ ਵਾਸਾ,
ਨਾ ਹੀ ਵਾਰ ਵਾਰ ਉਹਨਾਂ ਨੂੰ ਮਾਤਾ ਦੀ ਗਰਭ ਜੂਨੀ ਵਿੱਚ ਆ ਕੇ ਨਿਵਾਸ ਕਰਨਾ ਪੈਂਦਾ ਹੈ। ਉਹ ਮਾਤਾ ਦੀ ਗਰਭ ਜੂਨੀ ਵਿੱਚੋਂ ਵੀ ਬਚ ਜਾਂਦੇ ਨੇ, ਉਹ ਵਾਰ ਵਾਰ ਮਾਤਾ ਦੇ ਗਰਭ ਵਿੱਚ ਨਹੀਂ ਆਉਂਦੇ।
ਜੋਤੀ ਜੋਤ ਮਿਲਾਈ ਸੱਚ ਸਮਾਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਜੋਤ, ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਈ ਹੈ, ਸੱਚ ਸਮਾਈ, ਉਹ ਸੱਚੇ ਵਾਹਿਗੁਰੂ ਦੇ ਵਿੱਚ ਅਭੇਦ ਹੋ ਗਏ ਹਨ।
ਸੱਚ ਨਾਏ ਪਰਗਾਸਾ,
ਅਤੇ ਸੱਚੇ ਨਾਮ ਦਾ ਉਹਨਾਂ ਦੇ ਅੰਦਰ ਪ੍ਰਕਾਸ਼ ਹੋਇਆ ਹੈ। ਸਤਿਸੰਗਤ ਜੀ, ਨਾਮ ਜਪਦਿਆਂ ਜਪਦਿਆਂ ਸਿਮਰਨ ਕਰਦਿਆਂ ਕਰਦਿਆਂ ਇੱਕ ਦਿਨ ਜੀਵ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਔਰ ਉਹ ਪਰਮੇਸ਼ਰ ਜਿਹਦਾ ਇਤਨਾ ਭਾਰੀ ਪ੍ਰਕਾਸ਼ ਹੈ, ਜਿਹੜਾ ਸੂਰਜ ਨੂੰ ਵੀ ਪ੍ਰਕਾਸ਼ ਦਿੰਦਾ ਹੈ, ਚੰਦਰਮਾ ਨੂੰ ਵੀ ਪ੍ਰਕਾਸ਼ ਦਿੰਦਾ ਹੈ, ਜੀਵਾਂ ਨੂੰ ਵੀ ਉਹਨੇ ਪ੍ਰਕਾਸ਼ ਦਿੱਤਾ ਹੋਇਆ ਹੈ, ਸਤਿਗੁਰੂ ਜੀ ਕਹਿੰਦੇ ਫਿਰ ਉਹਦਾ ਨਾਮ, ਸੱਚੇ ਨਾਮ ਦੁਆਰਾ ਉਹਦਾ ਪ੍ਰਕਾਸ਼ ਹੋ ਜਾਂਦਾ ਹੈ ਅੰਦਰ।
ਜਿੰਨੀ ਸੱਚ ਜਾਤਾ ਸੇ ਸੱਚੇ ਹੋਏ।
ਜਿਨ੍ਹਾਂ ਨੇ ਸੱਚੇ ਵਾਹਿਗੁਰੂ ਅਕਾਲ ਪੁਰਖ ਨੂੰ ਜਾਣ ਲਿਆ ਭਾਈ, ਉਹ ਸੱਚ ਸਰੂਪ ਹੋ ਗਏ ਹਨ।
ਅਨ ਦਿਨ ਸੱਚ ਧਿਆਇਨ,
ਸਰੀਰ ਕਰਕੇ ਉਹ ਰਾਤ ਦਿਨ सच्चे वाहेगुरु नू याद करदे ने।
नानक सच नाम जिन हिरदा वसिया।
हजूर कथन करदे ने जिन्हां दे हिरदे अंदर परमेश्वर दा सच्चा नाम वसिया है।
ना विछड़ दुख पायन।
गुरमुखो ओ परमात्मा तो विछड़ के फिर कदे भी इस संसार दे दुख नहीं पाउंदे, क्योंकि सतगुरु जी ने गुरबाणी दे अंदर इस संसार दी बाबत इउं कथन कीता भी इह संसार सच्चे दी कोठड़ी है, सच्चे दा इहदे विच निवास है। पर जिन्हां ने समझिया नहीं, जिन्हां नूं दिसिया नहीं, उन्हां वास्ते इह दुख रूप है। संसार उन्हां वास्ते दुख रूप है। उन्हां ने वेख्या भी संसार दुख रूप है। उन्हां ने परिवार छड्डिया, रिश्तेदार भैण भरा छड्डे ते जंगलां विच जा बैठे, भी संसार दुख रूप है। सतगुरु पातशाह जी कहिंदे ने उन्हां नूं फिर जन्म ते मरण आदिक दा दुख प्राप्त नहीं हुंदा। ਉਹ ਜੰਮਣ ਤੇ ਮਰਨ ਦੇ ਦੁੱਖ ਤੋਂ ਰਹਿਤ ਹੋ ਜਾਂਦੇ ਨੇ ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਨਿਵਾਸ ਹੈ।
ਸੱਚੀ ਬਾਣੀ ਸੱਚੇ ਗੁਣ ਗਾਵਹੇ।
ਜਿਹੜੇ ਸੱਚੀ ਬਾਣੀ ਨਾਲ ਜੁੜੇ ਹੋਏ ਨੇ ਉਹ ਸੱਚੇ ਵਾਹਿਗੁਰੂ ਦੇ ਗੁਣ ਗਾਉਂਦੇ ਹਨ।
ਤਿਤ ਘਰ ਸੋਹਿਲਾ ਹੋਈ ਰਾਮ।
ਹੇ ਭਾਈ, ਉਸ ਘਰ ਅੰਦਰ अथवा शरीर अंदर सोहिला आनंद हुंदा है।
निर्मल गुण साचे तन मन साचा।
अकाल पुरख वाहिगुरु परमेश्वर दे गुण सच्चे हन, पवित्र हन। इस करके सतगुरु जी कहंदे ने तन मन साचा। तन ते मन भी सच्चा हुंदा जे सच्चे गुण गाए जान।
विच साचा पुरख प्रभ सोई राम।
हे भाई, विच साचा पुरख प्रभ सोई राम। जदों तन ते मन अंदर ओ सच्चा पुरख प्रभु वाहिगुरु वस जावे तां उस वेले इस जीव दे कीते हुए गुण पारे उपकार निर्मल पवित्र हो जाते हैं। उस वेले तन ते मन भी पवित्र हो जाता है।
सब सच वरता सचो बोला।
फिर ओदी देव दृष्टि हो जाती, वो सारे परमात्मा नूं तकदा है, वेखदा है, सब सच वरता है। सारे संसार दे अंदर, सारे जीवां दे अंदर ओ अकाल पुरख वाहेगुरु परमेश्वर आप वरतदा है। अते सचो बोला, आप ही ओ सच स्वरूप परमात्मा बोलदा है। सबै घट राम बोला, आरामा बोला, आराम बिना को बोला रे। सारे शरीरां दे अंदर वस करके ओ बोल रहा है। पर सतगुरु जी कहंदे उस परमेश्वर तो बगैर कोई बोल के विखावे। जदों वो अपनी जोत खिंच लैंदा है ना, तो सतगुरु जी कहंदे फिर कोई बोलता नहीं। जे आपां बोलदे हां तो यह वाहिगुरु की कृपा नाल वो साढ़े अंदर बोल रहा है, सानू बुला रहा है। जिवें एक वजंतरी वाजा वजाउण वाला वाजा वजाउंदा है ना, ते उहदे विचों आवाज़ निकलदी है। इस तरह असी उस परमेशर दे वाजे हाँ, ते उह वजंतरी है सतसंग जी। जिवें जिवें उह सानू वजाउंदा है, बुलाउंदा है, तिवें तिवें ये जीव बोलता है। पर सतगुरु जी कहिंदे जिन्हां दी दिव दृष्टि होई उन्हां ने सारिआं विच परमेश्वर नूं वेख्या, अते वेख्या कि वो सारे आप ही बोल रहा है।
जो सच करा सो होई।
जो सच्चा परमेश्वर वाहेगुरु करदा है वो पिछे हुंदा सी, हुण हो रहा है, ਅੱਗੋਂ ਨੂੰ ਹੋਵੇਗਾ।
ਜਹ ਦੇਖਾ ਤਹ ਸੱਚ ਪਸਰਿਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਜਿੱਥੇ ਵੇਖਦਾ ਹਾਂ ਉੱਥੇ ਭਾਈ ਉਹ ਸੱਚਾ ਵਾਹਿਗੁਰੂ ਪਰਮੇਸ਼ੁਰ ਫੈਲਿਆ ਹੋਇਆ ਹੈ। ਕੋਈ ਐਸੀ ਥਾਂ ਨਹੀਂ ਜਿੱਥੇ ਪਰਮੇਸ਼ੁਰ ਦਾ ਨਿਵਾਸ ਨਹੀਂ। ਜਿੱਥੇ ਹਰ ਆਰਾਧਿਆ ਹੈ ਤਿੱਥੇ ਹਰ ਮਿੱਤ ਸਹਾਈ। ਜਿੱਥੇ ਵੀ ਉਸ ਮਾਲਕ ਨੂੰ ਯਾਦ ਕਰੀਏ ਉਹ ਮਾਲਕ ਉੱਥੇ ਪਹੁੰਚ ਕੇ ਸਹਾਇਤਾ ਕਰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੈਂ ਜਿੱਥੇ ਵੇਖਦਾ ਹਾਂ ਉਹ ਪਰਮੇਸ਼ੁਰ ਉੱਥੇ ਫੈਲਿਆ ਹੋਇਆ ਪਸਰਿਆ ਹੈ।
ਅਵਰ ਨਾ ਦੂਜਾ ਕੋਈ,
ਉਸ ਪਰਮੇਸ਼ੁਰ ਤੋਂ ਬਗੈਰ ਹੋਰ ਕੋਈ ਦੂਜਾ ਹੈ ਨਹੀਂ।
ਸੱਚੇ ਉਪਜੈ ਸੱਚ ਸਮਾਵੈ।
ਇਹ ਜੀਵ ਸੱਚੇ ਪਰਮੇਸ਼ੁਰ ਤੋਂ ਉਪਜੇ ਪੈਦਾ ਹੁੰਦਾ ਹੈ ਤੇ ਅਖੀਰ ਨੂੰ ਉਹ ਸੱਚੇ ਮਾਲਕ ਵਿੱਚ ਸਮਾ ਜਾਂਦਾ ਹੈ।
ਮਰ ਜਨਮੈ ਦੂਜਾ ਹੋਈ।
ਪਰ ਹਾਂ, ਜੇ ਆਪਣੇ ਖਸਮ ਮਾਲਕ ਨਾਲੋਂ ਵਿਛੜ ਕੇ ਦਵੈਤ ਭਾਵ ਈਰਖਾ ਨਾਲ ਜੁੜ ਜਾਵੇ ਅਥਵਾ ਵਿਕਾਰਾਂ ਨਾਲ ਜੁੜ ਜਾਵੇ ਮਾਇਆ ਨਾਲ ਜੁੜ ਜਾਵੇ ਤੇ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਮਰ ਜਨਮੈ ਦੂਜਾ ਹੋਈ। ਫਿਰ ਸਤਿਗੁਰੂ ਜੀ ਕਹਿੰਦੇ ਇਹਨੂੰ ਜਨਮ ਅਤੇ ਮਰਨ ਦਾ ਦੁੱਖ ਹੁੰਦਾ ਹੈ। ਫਿਰ ਇਹ ਆਵਾਗਾਉਣ ਦੇ ਚੱਕਰ ਵਿੱਚ ਪੈ ਜਾਂਦਾ, ਆਉਂਦਾ ਹੈ ਚਲੇ ਜਾਂਦਾ ਹੈ, ਆਉਂਦਾ ਹੈ ਚਲੇ ਜਾਂਦਾ, ਜੰਮਦਾ ਮਰਦਾ ਰਹਿੰਦਾ ਹੈ।
ਨਾਨਕ ਸਭ ਕਿਛ ਆਪੇ ਕਰਤਾ।
ਹਜ਼ੂਰ ਕਥਨ ਕਰਦੇ ਨੇ ਵੀ ਉਹ ਕਰਤਾ ਵਾਹਿਗੁਰੂ ਪਰਮੇਸ਼ੁਰ ਸਭ ਕੁਛ ਆਪ ਹੀ ਹੈ।
ਆਪ ਕਰਾਵੈ ਸੋਈ।
ਤੇ ਉਹ ਆਪ ਹੀ ਇਹਨਾਂ ਜੀਵਾਂ ਦੇ ਪਾਸੋਂ ਕਰਵਾਉਂਦਾ ਹੈ ਕਾਰ, ਇਹਨਾਂ ਜੀਵਾਂ ਦੇ ਪਾਸੋਂ ਉਹ ਆਪ ਹੀ ਕੰਮ ਕਰਵਾਉਂਦਾ ਹੈ।
ਸੱਚੇ ਭਗਤ ਸੋਹੇ ਦਰਬਾਰੇ।
ਜਿਹੜੇ ਪਰਮਾਤਮਾ ਦੀ ਸੱਚੀ ਭਗਤੀ ਕਰਦੇ ਨੇ, ਗੁਰਸਿੱਖ ਬਾਣੀ ਪੜ੍ਹਦੇ ਨੇ, ਉਹ ਸੱਚੇ ਵਾਹਿਗੁਰੂ ਦੇ ਦਰਬਾਰ ਵਿੱਚ ਸ਼ੋਭਾ ਪਾਉਂਦੇ। ਸਤਸੰਗਤ ਜੀ, ਸਤਿਗੁਰੂ ਜੀ ਦਾ ਆਪਾਂ ਜੋ ਇਤਿਹਾਸ ਪੜ੍ਹਦੇ ਹਾਂ ਨਾ, ਗੁਰੂ ਸਾਹਿਬ ਜੀ ਬਾਣੀ ਪੜ੍ਹਨ ਵਾਲਿਆਂ ਨੂੰ, ਸਿਮਰਨ ਭਜਨ ਕਰਨ ਵਾਲਿਆਂ ਨੂੰ ਕਿੰਨਾ ਪਿਆਰ ਕਰਿਆ ਕਰਦੇ ਸਨ। ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਵਰਗੇ ਗੁਰਸਿੱਖਾਂ ਨੂੰ ਆਪਣੇ ਕੋਲ ਸਤਿਗੁਰੂ ਜੀ ਬਿਠਾ ਲੈਂਦੇ। ਸੋ ਸਤਿਗੁਰੂ ਜੀ ਗੁਰਸਿੱਖਾਂ ਨੂੰ ਪਿਆਰ ਕਰਦੇ, ਇਸ ਤਰ੍ਹਾਂ ਪਰਮੇਸ਼ੁਰ ਦੇ ਭਗਤ ਗੁਰਸਿੱਖ ਨਾਮ ਜਪਣ ਵਾਲੇ ਉਹਦੇ ਦਰਬਾਰ ਵਿੱਚ ਸ਼ੋਭਾ ਪਾਉਂਦੇ ਹਨ।
ਸੱਚੋ ਸੱਚ ਵਖਾਣੇ ਰਾਮ।
ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੇ ਨਾਲ ਜੁੜ ਕਰਕੇ ਸੱਚ ਹੀ ਸੱਚ ਦਾ ਕਥਨ ਕਰਦੇ ਨੇ ਭਾਈ, ਉਹ ਵਾਹਿਗੁਰੂ ਦੇ ਦਰ ਤੇ ਸ਼ੋਭਾ ਪਾਉਂਦੇ ਨੇ।
ਘਟ ਅੰਤਰੇ ਸਾਚੀ ਬਾਣੀ।
ਉਹਨਾਂ ਦੇ ਘਟ ਅੰਤਰੇ, ਘਟ ਨਾਮ ਹਿਰਦੇ ਦਾ ਹੈ, ਅੰਤਰੇ ਨਾਮ ਵਿੱਚ ਦਾ ਹੈ, ਉਹਨਾਂ ਦੇ ਹਿਰਦੇ ਅੰਦਰ ਸੱਚੀ ਬਾਣੀ ਟਿਕੀ ਹੋਈ ਹੈ।
ਸਾਚੋ ਆਪ ਪਛਾਣੇ ਰਾਮ।
ਹੇ ਭਾਈ, ਉਹ ਸੱਚ ਨਾਲ ਜੁੜ ਕਰਕੇ ਸੱਚੀ ਬਾਣੀ ਪੜ੍ਹ ਕੇ ਆਪਣੇ ਆਪ ਨੂੰ ਪਛਾਣ ਲੈਂਦੇ ਹਨ।
ਆਪ ਪਛਾਣ ਹੈ ਤਾਂ ਸੱਚ ਜਾਣ ਹੈ।
ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣ ਲਿਆ ਭਾਈ, ਉਹ ਸੱਚੇ ਵਾਹਿਗੁਰੂ ਨੂੰ ਜਾਣ ਲੈਂਦੇ ਹਨ।
ਸਾਚੇ ਸੋਚੀ ਹੋਈ।
ਫਿਰ ਉਹਨਾਂ ਨੂੰ ਸੱਚੇ ਵਾਹਿਗੁਰੂ ਪਰਮੇਸ਼ੁਰ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ।
ਸੱਚਾ ਸ਼ਬਦ ਸੱਚੀ ਹੈ ਸੋਭਾ।
ਸਤਿਗੁਰੂ ਜੀ ਕਹਿੰਦੇ ਗੁਰੂ ਦਾ ਸ਼ਬਦ ਸੱਚਾ ਹੈ ਅਤੇ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਹੈ ਨਾ, ਉਹਦੀ ਸ਼ੋਭਾ ਵੀ ਸੱਚੀ ਹੁੰਦੀ ਹੈ, ਉਹਦੀ ਵਡਿਆਈ ਵੀ ਸੱਚੀ ਹੁੰਦੀ ਹੈ।
ਸਾਚੇ ਹੀ ਸੁਖ ਹੋਈ।
ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਹੀ ਜੀਵ ਨੂੰ ਆਤਮਕ ਸੁਖ ਦੀ ਪ੍ਰਾਪਤੀ ਹੁੰਦੀ ਹੈ।
ਸਾਚ ਰੱਤੇ ਭਗਤ ਇੱਕ ਰੰਗੀ।
ਸਤਸੰਗਤ ਜੀ, ਭਗਤ ਸੱਚੇ ਵਾਹਿਗੁਰੂ ਦੇ ਨਾਲ ਰੱਤੇ ਹੋਣ ਕਰਕੇ ਇੱਕ ਰੰਗੀ ਨੇ, ਕਿਉਂਕਿ ਉਹ ਬਹੁਤਿਆਂ ਦੇ ਉਪਾਸ਼ਕ ਨਹੀਂ। ਇਸ ਕਰਕੇ ਸਤਿਗੁਰੂ ਜੀ ਨੇ ਇੱਕ ਰੰਗੀ ਕਿਹਾ ਹੈ। ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਉਸ ਮਾਲਕ ਦੇ ਪ੍ਰੇਮ ਵਿੱਚ ਰੱਤੇ ਹੋਏ, ਹੋਰ ਕਿਸੇ ਨਾਲ ਉਹ ਪ੍ਰੇਮ ਨਹੀਂ ਕਰਦੇ, ਕੇਵਲ ਅਤੇ ਕੇਵਲ ਉਹਨਾਂ ਦਾ ਪਿਆਰ ਇੱਕ ਵਾਹਿਗੁਰੂ ਨਾਲ ਹੈ। ਭਾਵੇਂ ਪਰਮੇਸ਼ਰ ਦੇ ਬਾਰੇ ਜ਼ਿਕਰ ਕੀਤਾ, ਆਪੇ ਹਾਰੇ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋਤਿ ਸੁਭਾਵੈ ਨਾਨਕਾ ਸਾਈ ਗੱਲ ਚੰਗੀ। ਪਰਮੇਸ਼ਰ ਇੱਕ ਰੰਗੀ ਵੀ ਹੈ ਅਤੇ ਬਹੁ ਰੰਗੀ ਵੀ ਹੈ। ਏਕ ਹੈ ਫਿਰ ਅਨੇਕ ਹੈ। ਕਦੇ ਉਹ ਨਿਰਗੁਣ ਸਰੂਪ ਵਿੱਚ ਇਕੱਲਾ ਭਾਸਦਾ ਹੈ ਅਤੇ ਕਦੇ ਸਾਧ ਸੰਗਤ ਜੀ ਸਰਗੁਣ ਸਰੂਪ ਵਿੱਚ ਅਨੇਕਾਂ ਹੀ ਰੂਪ ਹੋ ਕੇ ਦਿਸਦਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਹੜੇ ਭਗਤੀ ਕਰਨ ਵਾਲੇ ਭਗਤ ਜਨ ਗੁਰਸਿੱਖ ਨੇ ਨਾ, ਉਹ ਇੱਕ ਨਾਲ ਰੱਤੇ ਹੋਏ ਨੇ, ਇੱਕ ਨਾਲ ਜੁੜੇ ਹੋਏ ਨੇ, ਇਸ ਕਰਕੇ ਉਹ ਇੱਕ ਰੰਗੀ ਹਨ।
ਦੂਜਾ ਰੰਗ ਨਾ ਕੋਈ।
ਸੋ ਗੁਰਮੁਖੋ, ਉਹਨਾਂ ਭਗਤਾਂ ਨੂੰ ਦੂਜਾ ਰੰਗ, ਦਵੈਤ ਦਾ ਰੰਗ, ਦੁੱਭ ਦਾ ਈਰਖਾ ਦਾ ਰੰਗ ਨਹੀਂ, ਉਹਨਾਂ ਦਾ ਈਰਖਾ ਦੁਬਧਾ ਨਾਲ ਪਿਆਰ ਨਹੀਂ, ਇਸੇ ਤਰ੍ਹਾਂ ਉਹਨਾਂ ਦਾ ਵਿਕਾਰਾਂ ਨਾਲ ਪਿਆਰ ਨਹੀਂ, ਅਥਵਾ ਉਹ ਮੋਹ ਮਮਤਾ ਤੋਂ ਨਿਰਲੇਪ ਹੋਏ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਹੋਰ ਕੋਈ ਦੂਜਾ ਰੰਗ ਨਹੀਂ ਚੜ੍ਹਦਾ। ਜੇ ਕੋਈ ਉਹਨਾਂ ਨੂੰ ਯਤਨ ਕਰੇ ਵੀ ਮੈਂ ਇਹਨਾਂ ਨੂੰ ਆਪਣੇ ਨਾਲ ਮਿਲਾ ਲਵਾਂ, ਇਹ ਮੇਰੇ ਪੰਥ ਵਿੱਚ ਆ ਜਾਣ, ਮੇਰੀ ਮਨੌਤ ਕਰਨ, ਤੇ ਐਸਾ ਨਹੀਂ ਹੋ ਸਕਦਾ। ਆਪਾਂ ਗੜ ਸ਼ੰਕਰ ਦੀ ਸਾਖੀ ਕਈ ਵਾਰ ਸਰਵਣ ਕਰਦੇ ਹਾਂ। ਭਾਈ ਤਿਲਕੂ ਜੀ ਜਿਹੜੇ ਗੜ ਸ਼ੰਕਰ ਦੇ ਰਹਿਣ ਵਾਲੇ ਸੀ ਅਤੇ ਉੱਥੇ ਯੋਗੀ ਸੀ ਇੱਕ ਮਹੇਸ਼ਾ, ਜਿਹਨੇ ਮੁਕਤੀ ਦਾ ਸਦਾ ਵਰਤ ਲਾਇਆ ਹੋਇਆ ਸੀ, ਔਰ ਸਾਰੇ ਗੜ ਸ਼ੰਕਰ ਦੇ ਲੋਕ ਉਹਦੇ ਕੋਲ ਜਾਂਦੇ ਸੀ ਯੋਗੀ ਕੋਲ। ਪਰ ਗੁਰੂ ਕਾ ਸਿੱਖ ਅਡੋਲ ਸੀ, ਗੁਰੂ ਕਾ ਸਿੱਖ ਨਹੀਂ ਸੀ ਜਾਂਦਾ। ਯੋਗੀ ਨੇ ਇੱਕ ਦਿਨ ਹੰਕਾਰ ਵਿੱਚ ਆ ਕੇ ਪੁੱਛਿਆ ਵੀ ਕੋਈ ਪਿੰਡ ਦਾ ਵਾਸੀ ਹੋਰ ਵੀ ਹੈ ਜਿਹੜਾ ਮੇਰੇ ਕੋਲ ਨਹੀਂ ਆਉਂਦਾ? ਉਹਨਾਂ ਨੇ ਕਿਹਾ ਜੀ ਹਾਂ, ਭਾਈ ਤਿਲਕੂ ਨਹੀਂ ਆਉਂਦਾ। ਉਹਨੇ ਆਪਣੇ ਚੇਲੇ ਬਾਲ ਕੇ ਭੇਜੇ, ਭਾਈ ਤਿਲਕੂ ਜੀ ਨਹੀਂ ਗਏ। ਉਹਨੇ ਆਪਣੀ ਤਾਂਤਰਿਕ ਵਿੱਦਿਆ ਦੇ ਨਾਲ ਸਤਸੰਗਤ ਜੀ ਹਨੇਰੀ ਚਲਾਈ, ਦਰਖਤ ਪੁੱਟ ਪੁੱਟ ਕੇ ਉਹਦੇ ਘਰ ਸੁੱਟੇ, ਬੂਹੇ ਭੰਨੇ, ਬੜਾ ਕੁਛ ਕੀਤਾ, ਪਰ ਗੁਰੂ ਕਾ ਸਿੱਖ ਮੂਲ ਮੰਤਰ ਨਾਲ ਜੁੜ ਕੇ ਅਡੋਲ ਬੈਠਾ ਰਿਹਾ। ਯੋਗੀ ਦੇ ਮਨ ਵਿੱਚ ਹੀ ਵੀ ਗੁਰੂ ਕੇ ਸਿੱਖ ਨੂੰ ਮੈਂ ਨਵਾ ਲਵਾਂਗਾ, ਗੁਰੂ ਕਾ ਸਿੱਖ ਮੇਰੇ ਕੋਲ ਆਵੇਗਾ, ਮੇਰਾ ਚੇਲਾ ਬਣ ਜਾਵੇਗਾ। ਪਰ ਧੰਨ ਸੀ ਗੁਰੂ ਕਾ ਸਿੱਖ, ਉਹਦੇ ਅਨੇਕਾਂ ਯਤਨ ਕਰਨ ਦੇ ਬਾਵਜੂਦ ਵੀ ਅਡੋਲ ਬੈਠਾ ਰਿਹਾ। ਆਖਿਰ ਉਹ ਯੋਗੀ ਆ ਕੇ ਉਹ ਗੁਰੂ ਕੇ ਸਿੱਖ ਦੇ ਚਰਨੀ ਲੱਗਾ। ਉਹਨੇ ਬੇਨਤੀ ਕਰਕੇ ਪੁੱਛਿਆ, ਤੁਸੀਂ ਕਿਸ ਦੇ ਸਿੱਖ ਹੋ? ਭਾਈ ਸਾਹਿਬ ਜੀ ਨੇ ਕਿਹਾ, ਮੈਂ ਗੁਰੂ ਅਰਜਨ ਸਾਹਿਬ ਜੀ ਦਾ ਸਿੱਖ ਹਾਂ। ਯੋਗੀ ਕਹਿਣ ਲੱਗਾ, ਮੈਨੂੰ ਵੀ ਦਰਸ਼ਨ ਕਰਵਾਓ। ਭਾਈ ਤਿਲਕੂ ਜੀ ਸਾਧ ਸੰਗਤ ਜੀ ਫਿਰ ਉਹਨੂੰ ਇੱਥੇ ਅੰਮ੍ਰਿਤਸਰ ਸਾਹਿਬ ਲੈ ਕੇ ਆਏ, ਦਰਸ਼ਨ ਕਰਵਾਏ। ਉਹ ਮਹੇਸ਼ਾ ਯੋਗੀ ਜਿਹੜਾ ਸੀ ਨਾ, ਉਹ ਵੀ ਸਤਿਗੁਰਾਂ ਤੋਂ ਉਪਦੇਸ਼ ਪ੍ਰਾਪਤ ਕਰਕੇ ਅਤੇ ਗੁਰੂ ਕਾ ਸਿੱਖ ਬਣ ਗਿਆ। ਸਤਿਗੁਰੂ ਜੀ ਕਹਿੰਦੇ ਫਿਰ ਉਹਨਾਂ ਨੂੰ ਦੂਜਾ ਰੰਗ ਨਹੀਂ ਚੜ੍ਹਦਾ, ਉਹ ਹੋਰ ਕਿਸੇ ਪਾਸੇ ਜਾ ਕੇ ਰੰਗਣਾ ਦੇ ਵਿੱਚ ਨਹੀਂ ਫਸਦੇ ਵੀ ਫਲਾਣਾ ਡੇਰਾ ਬੜਾ ਸੋਹਣਾ ਵਾ, ਉੱਥੇ ਸਫਾਈ ਬੜੀ ਆ, ਉੱਥੇ ਫਲਾਣਾ ਢੀਂਗ ਹੈ। ਨਹੀਂ, ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਭਾਵੇਂ ਜੋ ਤੁਸੀਂ ਮਰਜ਼ੀ ਵਿਖਾਈ ਜਾਓ, ਗੁਰਮੁਖੋ ਉਹ ਗੁਰਸਿੱਖ ਨਹੀਂ ਐਸੇ ਰੰਗ ਵਿੱਚ ਫਸਦੇ, ਉਹਨਾਂ ਨੂੰ ਦੂਜਾ ਰੰਗ ਕੋਈ ਨਹੀਂ ਚੜ੍ਹਦਾ।
ਨਾਨਕ ਜਿਸ ਕਉ ਮਸਤਕ ਲਿਖਿਆ।
ਹਜ਼ੂਰ ਕਥਨ ਕਰਦੇ ਨੇ ਭਾਈ, ਜਿਨ੍ਹਾਂ ਦੇ ਮਸਤਕ ਮੱਥੇ ਉੱਪਰ ਤੁਰੋਂ ਹੀ ਪਰਮੇਸ਼ਰ ਨੇ ਲਿਖਿਆ ਹੈ।
ਤਿਸ ਸੱਚ ਪ੍ਰਾਪਤ ਹੋਈ।
ਸਤਸੰਗ ਹੈ ਜੀ, ਉਹਨਾਂ ਨੂੰ ਸੱਚਾ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਮੰਗ ਆਪੋ ਆਪਣੀ ਹੁੰਦੀ ਹੈ। ਕੋਈ ਗੁਰੂ ਦੇ ਚਰਨਾਂ ਵਿੱਚ ਆ ਕੇ ਦੁੱਧ ਮੰਗਦਾ ਹੈ, ਕੋਈ ਪੁੱਤ ਮੰਗਦਾ ਹੈ, ਕੋਈ ਮਾਇਆ ਮੰਗਦਾ ਹੈ, ਪਰ ਕੁਛ ਐਸੇ ਗੁਰਸਿੱਖ ਵੀ ਹਨ ਜਿਹੜੇ ਆ ਕੇ ਪ੍ਰਭੂ ਦੀ ਦਾਤ ਮੰਗਦੇ ਵੀ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰੋ ਅਤੇ ਸਾਡਾ ਪ੍ਰਭੂ ਨਾਲ ਮਿਲਾਪ ਹੋ ਜਾਵੇ। ਹੁਣ ਅਰਦਾਸ ਤਾਂ ਪਰਮੇਸ਼ੁਰ ਸੁਣਦਾ ਹੀ ਹੈ ਨਾ, ਸਤਿਗੁਰੂ ਜੀ ਅਰਦਾਸ ਤਾਂ ਸੁਣਦੇ ਹੀ ਹੈ ਨਾ, ਅਤੇ ਸਤਸੰਗਤ ਜੀ ਸਤਿਗੁਰੂ ਮਿਰਹਮਤ ਕਰਦੇ ਜਿਨ੍ਹਾਂ ਦੇ ਧੁਰੋਂ ਲਿਖਿਆ ਉਹਨਾਂ ਨੂੰ ਸੱਚੇ ਮਾਲਕ ਦੀ ਪ੍ਰਾਪਤੀ ਹੁੰਦੀ ਹੈ, ਅਤੇ ਜਿਹੜੇ ਗੁਰੂ ਕੋਲ ਆਣ ਕੇ ਵਾਰ ਵਾਰ ਬੇਨਤੀਆਂ ਕਰਦੇ ਗੁਰੂ ਉਹਨਾਂ ਦੇ ਮੱਥੇ 'ਤੇ ਵੀ ਲਿਖ ਦਿੰਦਾ, ਉਹਨਾਂ 'ਤੇ ਵੀ ਕਿਰਪਾ ਕਰ ਦਿੰਦਾ, ਫਿਰ ਉਹਨਾਂ ਦੀ ਵੀ ਪਰਮੇਸ਼ੁਰ ਦੇ ਨਾਲ ਸਤਸੰਗਤ ਜੀ ਮਿਲਾਪ ਹੋ ਜਾਂਦਾ, ਉਹਨਾਂ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤੀ। ਸਤਿਗੁਰੂ ਰਹਿਮਤ ਕਰਨ, ਅਸੀਂ ਵੀ ਇੱਕ ਰੰਗ ਵਿੱਚ ਰੰਗੇ ਜਾਈਏ। ਧੰਨ ਸੀ ਉਹ ਗੁਰੂ ਕੇ ਸਿੱਖ ਜਿਹੜੇ ਦੂਰੋਂ ਹੀ ਪਛਾਣ ਲੈਂਦੇ ਸੀ ਵੀ ਇਹ ਗੈਰ ਆਦਮੀ ਹੈ। ਜਦੋਂ ਮਹਾਰਾਜ ਦੀ ਜੰਗ ਹੋਈ ਅਤੇ ਗੁਰਮੁਖੋ ਉੱਥੇ ਇੱਕ ਗੈਰ ਆਦਮੀ ਆਇਆ ਜਿਸ ਨੂੰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਝੱਟ ਪਛਾਣ ਲਿਆ, ਭਾਵੇਂ ਉਹਨੇ ਸਿੱਖਾਂ ਵਾਲਾ ਪਹਿਰਾਵਾ ਪਾਇਆ ਹੋਇਆ ਸੀ, ਝੱਟ ਪਛਾਣ ਲਿਆ ਵੀ ਇਹ ਗੈਰ ਆਦਮੀ ਗੁਰੂ ਕੀ ਫੌਜ ਵਿੱਚ ਆਇਆ ਹੈ। ਫੜ ਕੇ ਸਤਿਗੁਰਾਂ ਦੇ ਪਾਸ ਲੈ ਗਿਆ, ਆਖਿਆ ਮਹਾਰਾਜ ਇਹ ਗੈਰ ਆਦਮੀ ਫੌਜ ਦੇ ਵਿੱਚ ਤੁਰਿਆ ਫਿਰਦਾ ਹੈ। ਔਰ ਉਹਨੂੰ ਚਾਟਾ ਵੀ ਛਕਾਇਆ ਗਿਆ, ਪਰ ਉਹ ਬਾਅਦ ਵਿੱਚ ਜਿਹੜਾ ਸੀ ਗੁਰੂ ਕਾ ਸੇਵਕ ਵੀ ਬਣਿਆ। ਤੋ ਸਤਿਗੁਰੂ ਕਿਰਪਾ ਕਰਨ, ਅਸੀਂ ਵੀ ਇੱਕ ਰੰਗ ਦੇ ਵਿੱਚ ਰੰਗੇ ਜਾਈਏ। ਕੋਈ ਸਾਨੂੰ ਦੂਜੇ ਰੰਗ ਦਾ ਲਾਲਚ ਦੇਵੇ ਤੇ ਅਸੀਂ ਵੇਖੀਏ ਵੀ ਨਾ, ਐਸਾ ਗੁਰੂ ਦੇ ਨਾਲ ਸਾਡਾ ਪਿਆਰ ਜੁੜ ਜਾਵੇ, ਭਾਵੇਂ ਕੋਈ ਲੱਖਾਂ ਰੁਪਈਏ ਤੇ ਸੋਨਾ ਚਾਂਦੀ ਲੈ ਕੇ ਤੁਰਿਆ ਫਿਰੇ, ਗੁਰਮੁਖੋ ਇੱਕ ਰੰਗ ਵਿੱਚ ਰੰਗੇ ਹੋਵਾਂਗੇ ਤੇ ਸਾਨੂੰ ਦੂਜੇ ਰੰਗ ਵੱਲੇ ਝਾਕਣ ਦੀ ਲੋੜ ਨਹੀਂ ਪਵੇ। ਸੰਤੋਖ ਰੱਖਾਂਗੇ, ਗੁਰੂ ਤੇ ਭਰੋਸਾ ਰੱਖਾਂਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਭੰਡਾਰੇ ਭਰੇ ਹੋਏ ਨੇ, ਸਤਿਗੁਰੂ ਸਭ ਕੁਝ ਬਖਸ਼ਿਸ਼ ਕਰਨਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਸਾਚ ਰਤੇ ਭਗਤ ਇੱਕ ਰੰਗੀ, ਦੂਜਾ ਰੰਗ ਨਾ ਕੋਈ, ਨਾਨਕ ਜਿਸ ਕਾ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।